ਧੰਨ ਸ੍ਰੀ ਗੁਰੂ ਨਾਨਕ ਦੇਵ ਜੀ, 4-5 ਉਦਾਸੀਆਂ ਕਰਕੇ ਸਤਿਗੁਰੂ ਜੀ ਆਪ ਜਗਤ ਵਿੱਚ ਫਿਰੇ ਅਤੇ ਘਰੀਂ ਜਾ ਜਾ ਕੇ ਸਤਨਾਮ ਦਾ ਉਪਦੇਸ਼ ਦਿੱਤਾ। ਪਹਿਲੀ ਉਦਾਸੀ ਦੇ ਮਗਰੋਂ ਘਰ ਆਏ ਅਤੇ ਇੱਥੋਂ ਉੱਠ ਕੇ ਇੱਕ ਚੱਕਰ ਆਪਣੇ ਦੇਸ਼ ਵਿੱਚ ਲਾਇਆ ਅਤੇ ਜਗ੍ਹਾ ਜਗ੍ਹਾ ਦੇ ਫਕੀਰਾਂ, ਸੰਤਾਂ ਅਤੇ ਵਲੀਆਂ ਨੂੰ ਉਹਨਾਂ ਦੀਆਂ ਉਕਾਈਆਂ ਕੱਢ ਕੇ ਰਸਤੇ ਪਾਇਆ ਹੈ। ਦੇਸ਼ ਦਾ ਚੱਕਰ ਲਾ ਕੇ ਫੇਰ ਘਰ ਆਏ ਅਤੇ ਕਈ ਦਿਨ ਘਰ ਰਹੇ। ਫਿਰ ਘਰੋਂ ਉੱਠ ਕੇ ਕਰਤਾਰਪੁਰ ਵਧਾ ਅਤੇ ਕੁਛ ਕਾਲ ਟਿਕੇ। ਫਿਰ ਦੂਜੀ ਉਦਾਸੀ ਸੰਗਲਾਦੀਪ ਦੱਖਣ ਦੀ ਹੋਈ ਅਤੇ ਤੀਸਰੀ ਉੱਤਰਾਖੰਡ ਦੀ। ਜਦੋਂ ਉਦਾਸੀ ਤੋਂ ਵਾਪਸ ਆਉਂਦੇ ਤਾਂ ਕਰਤਾਰਪੁਰ ਟਿਕਦੇ ਸਨ। ਇਹਨਾਂ ਸਮਿਆਂ ਵਿੱਚ ਅਤੇ ਜਦੋਂ ਉਦਾਸੀਆਂ ਮੁਕਾ ਕੇ ਟਿਕ ਕੇ ਬੈਠ ਜਾਂਦੇ ਤਦੋਂ ਜਗਿਆਸੂ, ਮੁਤਲਾਸ਼ੀ, ਸਾਧੂ ਸੰਤ, ਵਿਚਾਰਾਂ ਕਰਨ ਵਾਲੇ, ਅੜਚਣਾ ਹੱਲ ਕਰਾਉਣ ਵਾਲੇ, ਭੇਖਾਂ ਦੇ ਵੱਡੇ ਅਤੇ ਮੰਡਲੀਆਂ ਵਾਲੇ ਅਨੇਕਾਂ ਆਉਂਦੇ ਅਤੇ ਲਾਭ ਉਠਾ ਕੇ ਜਾਂਦੇ। ਇਹ ਕੇਰਾਂ ਇੱਕ ਮੰਡਲੀ ਭਗਤਾਂ ਦੀ ਜੋ ਠਾਕਰਾਂ ਦੇ ਉਪਾਸਕ ਸਨ ਮਿਲਣ ਵਾਸਤੇ ਆਏ। ਇਹ ਲੋਕ ਠਾਕਰ ਦੀ ਪ੍ਰਤਿਮਾ ਬਣਾ ਕੇ ਪੂਜਦੇ ਅਤੇ ਤਰ੍ਹਾਂ ਤਰ੍ਹਾਂ ਦੇ ਉਹਨਾਂ ਅੱਗੇ ਰਾਗ ਰੰਗ ਅਤੇ ਨਾਚ ਕਰਦੇ ਅਤੇ ਅਨੇਕ ਤਰ੍ਹਾਂ ਦੀਆਂ ਰਸਮਾਂ ਅਤੇ ਹੋਰ ਗੱਲਾਂ ਵਿੱਚ ਲੱਗ ਕੇ ਭਗਤੀ ਕਰਦੇ ਸਨ। ਇਹ ਮੰਡਲੀ ਜੋ ਆਈ ਕੁਛ ਕੁ ਸ਼ੌਕ ਵਾਲੀ ਸੀ ਅਤੇ ਕੁਛ ਗੱਲਾਂ ਦੇ ਨਿਰਣੇ ਦੀ ਲੋੜ ਰੱਖਦੀ ਸੀ। ਸਾਹਿਬ ਜੀ ਦੇ ਪਾਸ ਆ ਕੇ ਕੁਛ ਦਿਨ ਟਿਕੇ ਅਤੇ ਆਪਣੇ ਰਾਹੇ ਤੁਰਦੇ ਰਹੇ। ਇਹਨਾਂ ਦਾ ਖਿਆਲ ਸੀ ਕਿ ਗੁਰੂ ਨਾਨਕ ਵੀ ਉਹਨਾਂ ਵਾਂਗੂ ਸਾਕਾਰ ਮੂਰਤੀ ਰਚ ਕੇ ਉਸ ਦੀ ਉਪਾਸਨਾ ਕਰਦਾ ਹੈ, ਪਰ ਡਿੱਠੋ ਨੇ ਕਿ ਗੁਰੂ ਨਾਨਕ ਤਾਂ ਨਿਰੰਕਾਰ ਨਿਰੰਕਾਰ ਦਾ ਉਪਾਸ਼ਕ ਹੈ। ਫਿਰ ਡਿੱਠੋ ਨੇ ਕਿ ਪਰਮ ਅਤੀਤ ਹੈ ਔਰ ਪਰਮ ਪ੍ਰਸੰਨ ਹੈ, ਤਾਂ ਅਚਰਜ ਹੋਏ ਕਿ ਰੂਪ ਰੇਖ ਤੋਂ ਨਿਆਰੇ ਦੀ ਭਗਤੀ ਕੀਕੂ ਸਿਰੇ ਚਾੜੀ ਨੇ ਅਤੇ ਦਿਸਦਾ ਹੈ ਕਿ ਪੂਰਨ ਪੁਰਖ ਨੇ। ਤਾਂ ਤੇ ਸ਼ੰਕਾ ਨਿਵਿਰਤ ਕਰਨੀਆਂ ਚਾਹੀਏ। ਸੋ ਆ ਕੇ ਪਾਸ ਬੈਠੇ ਅਤੇ ਪੁੱਛਣ ਲੱਗੇ, ਹੇ ਸਾਈਂ ਦੇ ਭਗਤ ਰਿਖੀ ਜੀ, ਇਹ ਜੀਵ ਜੋ ਕੁਛ ਕਰਦਾ ਹੈ ਪਾਪ ਕੇ ਪੁੰਨ ਆਪੂ ਕਰਦਾ ਹੈ ਕਿ ਕੋਈ ਹੋਰ ਕਰਾਉਂਦਾ? ਇਸ ਦਾ ਪ੍ਰੇਰਕ ਕੌਣ ਹੈ? ਇਹ ਪ੍ਰਤੱਖ ਹੈ ਕਿ ਮਾਇਆ ਦੇ ਮਗਰ ਲੱਗੇ ਰਹੀਦਾ ਹੈ? ਚਾਹੋ ਪ੍ਰੇਰਕ ਕੋਈ ਹੋਵੇ, ਇਸ ਅਤ੍ਰਿਪਤ ਨੂੰ ਕਿਵੇਂ ਤ੍ਰਿਪਤੀ ਆਵੇ? ਫਿਰ ਇੱਕ ਜਿਉਂਦਿਆਂ ਅਤ੍ਰਿਪਤ ਰਹਿਣ ਵਾਲਾ ਮਰ ਕੇ ਵੀ ਭਟਕਦਾ ਹੈ, ਇਸ ਦੀ ਮੁਕਤੀ ਇਸ ਭਟਕਣਾ ਤੋਂ ਕਿਵੇਂ ਹੋਵੇ? ਸ੍ਰੀ ਗੁਰੂ ਜੀ, ਦੇਖੋ ਭਾਈ ਭਗਤ ਜਨੋ, ਧਨ ਦੌਲਤ ਇਸਤਰੀ ਆਦਿ ਦੇਖ ਕੇ, ਤਨ ਦੀ ਸੁੰਦਰਤਾ ਅਤੇ ਬਲਕਾਰ ਤੱਕ ਕੇ ਜੀਵਨ ਦੇ ਅੰਦਰ ਅਭਿਮਾਨ ਹੁੰਦਾ ਹੈ। ਅਭਿਮਾਨ ਦੇ ਦੋ ਰੂਪ ਹਨ, ਜੋ ਸ਼ੈ ਪ੍ਰਾਪਤ ਹੈ ਉਸ ਦਾ ਮਾਣ ਅਤੇ ਨਾਲ ਹੀ ਇਹ ਇੱਛਾ ਕਿ ਇਹ ਬਣੇ ਰਹਿਣ, ਅਤੇ ਜਿਨ੍ਹਾਂ ਨੂੰ ਇਹ ਪ੍ਰਾਪਤ ਨਹੀਂ ਉਹਨਾਂ ਨੂੰ ਅੰਦਰ ਤੋਟਾ ਅਤੇ ਨਾਲ ਇਹ ਇੱਛਾ ਕਿ ਕਿਵੇਂ ਇਹ ਪ੍ਰਾਪਤ ਹੋਵੇ, ਇਹ ਅਭਿਮਾਨ ਦਾ ਪੁੱਠਾ ਪਾਸਾ ਹੈ। ਇਹ ਇੱਛਾ ਇਸ ਸਰੀਰ ਵਿੱਚ ਬੈਠੇ ਮਨ ਨੂੰ ਹੁੰਦੀ ਹੈ। ਮਨ ਦਾ ਮੂਲ ਹੈ ਹਉਮੈ। ਮਨ ਦੇਖਦਾ ਹੈ ਅਤੇ ਲੁਭਤ ਹੁੰਦਾ ਹੈ। ਮਨ ਵਿੱਚ ਇੱਛਾ ਉਪਜਦੀ ਹੈ, ਮਾਨੋ ਮਨ ਇੱਛਾ ਨੂੰ ਪ੍ਰਾਪਤੀ ਵਾਸਤੇ ਆਖਦਾ ਹੈ। ਕਿਵੇਂ ਆਖਦਾ ਹੈ? ਪਾਪ ਅਤੇ ਪੁੰਨ ਦੋ ਬੋਲੀਆਂ ਵਿੱਚ ਕਿਵੇਂ ਲੈ ਲਾਂ, ਇਹ ਤਾਂ ਹੁੰਦੀ ਹੈ ਇੱਛਾ। ਪਾਪ ਨਾਲ ਲੈ ਕੇ ਪੁੰਨ ਨਾਲ ਲੈ, ਇਹ ਮਨ ਇੱਛਾ ਨੂੰ ਰਾਹ ਦੱਸਦਾ ਹੈ। ਕੋਈ ਮਨ ਪਾਪ ਦਾ ਰਸਤਾ ਦੱਸਦਾ ਹੈ, ਮਾਰ ਕੁੱਟ ਛਲ ਦਗਾ ਕਰ ਅਤੇ ਲੈ ਲੈ। ਕੋਈ ਮਨ ਪੁੰਨ ਦਾ ਰਸਤਾ ਦੱਸਦਾ ਹੈ ਕਿ ਕਿਰਤ ਕਰ, ਪੁੰਨ ਦਾਨ ਕਰ, ਜੋ ਇਹ ਚੀਜ਼ਾਂ ਸ਼ੁਭ ਕਰਮਾਂ ਦੇ ਬਦਲੇ ਪ੍ਰਾਪਤ ਹੋਣ। ਸੋ ਪਾਪ ਪੁੰਨ ਦੀ ਪ੍ਰੇਰਕ ਮਨਸਾ ਇੱਛਾ ਹੈ। ਇੱਛਾ ਦਾ ਮੂਲ ਹੈ ਹਉਂ। ਇਸ ਹਉਂ ਮੂਲਕ ਇੱਛਾ ਨੂੰ ਤਨ, ਧਨ, ਇਸਤਰੀ ਆਦਿਕ ਪਦਾਰਥ ਪਾਪ ਪੁੰਨ ਵਿੱਚ ਅਮਲੀ ਤੌਰ 'ਤੇ ਲਾ ਲੈਂਦੇ ਹਨ। ਜਿਉਂ ਜਿਉਂ ਪਾਪ ਪੁੰਨ ਦੇ ਕਰਮਾਂ ਵਿੱਚ ਜੀਵ ਲੱਗਦਾ ਹੈ, ਪ੍ਰਾਪਤੀ ਅਪ੍ਰਾਪਤੀ ਦੇ ਸਮੇਂ ਆਉਂਦੇ ਹਨ ਤਾਂ ਪ੍ਰਾਪਤੀ ਹੋਣ 'ਤੇ ਮੱਧ ਚੜ੍ਹਦਾ ਹੈ, ਹੋਰ ਲੈਣ ਦਾ ਭਾਵ ਵੱਧਦਾ ਹੈ, ਲੈ ਕੇ ਵੀ ਤ੍ਰਿਪਤੀ ਨਹੀਂ ਆਉਂਦੀ ਅਤੇ ਅਪ੍ਰਾਪਤੀ ਦੇ ਸਮੇਂ ਟੋਟ ਪੈਂਦੀ ਅਤੇ ਹੋਰ ਲੈਣ ਦੀ ਇੱਛਾ ਤ੍ਰਿਖੀ ਹੁੰਦੀ ਹੈ, ਸੋ ਵੀ ਅਤ੍ਰਿਪਤੀ ਦਾ ਵਾਧਾ ਕਰਦੀ ਹੈ। ਇਉਂ ਪ੍ਰਾਪਤ ਹੋਣਹਾਰ ਪਦਾਰਥਾਂ ਤੋਂ ਜਾਂ ਇਉਂ ਕਹੋ ਕਿ ਮਾਇਆ ਤੋਂ ਮੱਧ ਚੜ੍ਹਦਾ ਉੱਤਰਦਾ ਅਤ੍ਰਿਪਤੀ ਵਿੱਚ ਰੱਖਦਾ ਹੈ, ਉਹ ਹਉਮੈ ਇੱਛਾ ਬਣ ਕੇ ਅਮਲੀ ਤੌਰ 'ਤੇ ਪ੍ਰਾਪਤੀ ਲਈ ਕੀਤੇ ਕਰਮ ਜੀਵ ਨੂੰ ਇਸੇ ਗੇੜ ਵਿੱਚ ਬੰਨ੍ਹ ਦਿੰਦੇ ਹਨ, ਫਿਰ ਦੁੱਖ ਸੁੱਖ ਦਾ ਗੇੜ ਬੰਨ੍ਹ ਦਿੰਦੇ ਹਨ ਅਤੇ ਜਨਮ ਮਰਨ ਦਾ ਗੇੜ ਬੰਨ੍ਹ ਦਿੰਦੇ ਹਨ। ਇਹਨਾਂ ਗੇੜਾਂ ਤੋਂ ਮੁਕਤੀ ਕਹੋ ਜਾਂ ਛੁਟਕਾਰਾ ਕਹੋ ਨਹੀਂ ਲੱਭਦਾ। ਜੀਵ ਅਤ੍ਰਿਪਤ 'ਤੇ ਬੱਧਾ ਹੋਇਆ ਅਮੁਕਤ ਹਾਲ ਵਿੱਚ ਰਹਿੰਦਾ ਹੈ। ਇਸ ਅਤ੍ਰਿਪਤੀ ਅਤੇ ਅਮੁਕਤੀ ਦਾ ਦਾਰੂ ਹੈ ਨਿਰੰਕਾਰ ਦਾ ਨਾਮ। ਉਸ ਸਦਾ ਥਿਰ ਸੱਚੇ ਕਰਤਾਰ ਦਾ ਮਨ ਨੂੰ ਪਿਆਰੇ ਲੱਗ ਜਾਣਾ ਅਤੇ ਪਿਆਰੇ ਲੱਗਦੇ ਰਹਿਣਾ ਸਦੀਵ, ਇਹ ਹੈ ਉਸ ਦੇ ਨਾਮ ਅਰਾਧਨ ਦਾ ਫਲ। ਅਰਥਾਤ ਨਿਰੰਕਾਰ ਦੇ ਨਾਮ ਸਿਮਰਨ ਨਾਲ ਉਸ ਦਾ ਪਿਆਰ ਅੰਦਰ ਪੁੜ ਜਾਂਦਾ ਹੈ। ਉਹ ਸਦਾ ਥਿਰ ਹੈ, ਸੋ ਇਉਂ ਉਹ ਨਾਲ ਰਹਿੰਦਾ ਹੈ ਸਦਾ। ਜਿਨ੍ਹਾਂ ਪਦਾਰਥਾਂ ਵਿੱਚ ਖਚਿਤ ਹੋਈਦਾ ਹੈ ਉਹ ਨਾਲ ਨਹੀਂ ਜਾਂਦੇ। ਜਦ ਸਰੀਰ ਨਾਲ ਨਹੀਂ ਜਾਂਦਾ ਤਦ ਪਦਾਰਥਾਂ ਨੇ ਕੀ ਜਾਣਾ ਹੋਇਆ। ਇਹਨਾਂ ਪਦਾਰਥਾਂ ਨੂੰ ਪਾ ਕੇ ਭੋਗ ਵਿਲਾਸ ਵਿੱਚ ਰਚੀਦਾ ਹੈ ਅਤੇ ਰਸ ਮਾਣੀਦੇ ਹਨ ਅਤੇ ਮੰਨ ਲਈਦਾ ਹੈ ਕਿ ਇਹ ਖੁਸ਼ੀਆਂ ਦੇ ਦਾਤੇ ਹਨ। ਉਹ ਮਾਨਣਹਾਰ ਸਰੀਰ ਸਮੇਤ ਇੱਥੇ ਹੀ ਰਹਿ ਜਾਂਦੇ ਹਨ। ਮਰਨ ਪਿੱਛੋਂ ਇਸ ਦੇ ਧਨ ਨੂੰ ਤਾਂ ਲੋਕ ਸਾਂਭ ਲੈਂਦੇ ਹਨ ਅਤੇ ਸਰੀਰ ਜਿਸ ਵਿੱਚ ਆਪਣੱਤ ਮੰਨੀ ਹੋਈ ਹੁੰਦੀ ਹੈ ਸਵਾਹ ਮਿੱਟੀ ਦੀ ਢੇਰੀ ਹੋ ਜਾਂਦਾ ਹੈ। ਮਾਨੋ ਇਸ ਦਾ ਸਾਰਾ ਪਸਾਰਾ ਹੀ ਮਿੱਟੀ ਵਿੱਚ ਰਲ ਜਾਂਦਾ ਹੈ। ਮਿੱਤਰ ਕੁਟੰਬ ਆਦਿ ਸਭ ਅੰਤ ਖਾਕ ਨਾਲ ਰਲ ਜਾਂਦਾ ਹੈ, ਪਰ ਇਹਨਾਂ ਪਦਾਰਥਾਂ ਦੇ ਸੰਚਣ ਵਿੱਚ ਅਤੇ ਇਹਨਾਂ ਤੋਂ ਪ੍ਰਾਪਤ ਕੀਤੇ ਭੋਗਾਂ ਵਿੱਚ ਜੋ ਮੈਲ ਜੀਵ ਨੂੰ ਲੱਗ ਜਾਂਦੀ ਹੈ ਉਹ ਨਹੀਂ ਉਤਰਦੀ। ਜਿਵੇਂ ਪਾਣੀ ਵਿੱਚ ਮੈਲ ਪ੍ਰਵੇਸ਼ ਕਰ ਜਾਵੇ ਤਾਂ ਜਿੱਧਰ ਜਿੱਧਰ ਵਗ ਕੇ ਪਾਣੀ ਜਾਂਦਾ ਹੈ ਮੈਲ ਨਾਲ ਨਾਲ ਜਾਂਦੀ ਹੈ। ਇਹ ਮੈਲ ਜੀਵ ਨੂੰ ਸੁਖੀ ਨਹੀਂ ਹੋਣ ਦਿੰਦੀ। ਇਹ ਮੈਲ ਕਿਸੇ ਹੋਰ ਉਪਾਓ ਨਾਲ ਨਹੀਂ ਉਤਰਦੀ। ਇਸ ਦੇ ਉਤਰਨ ਦਾ ਕਾਰੀ ਉਪਾਓ ਸ਼ਬਦ ਦੀ ਕਮਾਈ ਹੈ। ਇਸ ਨਾਲ ਨਿਰਮਲਤਾ ਆਉਂਦੀ ਹੈ ਕਿਉਂਕਿ ਇਸ ਨਾਲ ਜੀਵ ਪਰਮ ਪਵਿੱਤਰ ਪਰਮਾਤਮਾ ਦੇ ਸੰਗ ਵਿੱਚ ਸਦੀਵ ਕਾਲ ਵਸਣ ਲੱਗ ਜਾਂਦਾ ਹੈ। ਭਗਤ ਜਨ ਇਹ ਸੁਣ ਕੇ ਕਿ ਸ਼ਬਦ ਨਾਲ ਮੈਲ ਉਤਰਦੀ ਹੈ ਪ੍ਰਸੰਨ ਹੋਏ। ਉਹਨਾਂ ਦੇ ਅੰਦਰ ਜਦੋਂ ਉਹਨਾਂ ਨੇ ਆਪਣੇ ਪ੍ਰਸ਼ਨ ਕੀਤੇ ਸਨ, ਕੋਈ ਪੁੱਛ ਸੀ ਕਿ ਸਤਿਗੁਰ ਜੀ ਦਾ ਪ੍ਰਤਾਵਾ ਲੈਣਾ ਸੀ, ਇਹ ਗੱਲ ਉਹੀ ਜਾਣਨ ਕਿਉਂਕਿ ਐਸੇ ਪ੍ਰਸ਼ਨ ਉਹਨਾਂ ਆਪਣੇ ਗ੍ਰੰਥਾਂ ਵਿੱਚ ਪੜ੍ਹੇ ਸੁਣੇ ਹੋਏ ਸਨ। ਪਰ ਜੋ ਉੱਤਰ ਮਿਲਿਆ ਸੋ ਬਹੁਤ ਉੱਚਾ ਸੀ, ਜਿਸ ਵਿੱਚ ਸਮਝ ਦੇ ਪਹਿਲੂ ਤੋਂ ਉਹਨਾਂ ਦਾ ਘਰ ਪੂਰਾ ਹੋ ਗਿਆ ਸੀ। ਪਰ ਸ਼ਬਦ ਦਾਰੂ ਹੈ ਅਤ੍ਰਿਪਤੀ ਅਤੇ ਅਮੁਕਤੀ ਦਾ, ਇਹ ਗੱਲ ਸੁਣ ਕੇ ਉਹਨਾਂ ਨੂੰ ਆਪਣੇ ਨਾਚ ਰੰਗ ਦੀ ਵਿਸ਼ੇਸ਼ ਵਿਧੀ ਪਾਸ ਆਈ, ਜੋ ਉਹਨਾਂ ਵਿੱਚ ਇੱਕ ਖੇਲ ਮਾਤਰ ਰਹਿ ਗਿਆ ਹੋਇਆ ਸੀ। ਸੋ ਉਹਨਾਂ ਨੇ ਨਿਰਸੰਸੇ ਹੋਣ ਲਈ ਪ੍ਰਸ਼ਨ ਕੀਤਾ, ਹੇ ਗੁਰੂ ਜੀ, ਆਪ ਦਾ ਵਾਕ ਸੱਤ ਹੈ, ਆਪ ਨੇ ਇੱਛਾ ਨੂੰ ਜੋ ਹਉਂ ਤੋਂ ਉਪਜਦੀ ਦੱਸਿਆ ਹੈ, ਬਹੁਤ ਉੱਚਾ ਵਿਚਾਰ ਹੈ। ਜੋ ਦਾਰੂ ਆਪ ਨੇ ਸ਼ਬਦ ਦੱਸਿਆ ਹੈ, ਸੋ ਤਾਂ ਸਾਡੇ ਵਿੱਚ ਗੀਤ ਨਾਦ ਅਤੇ ਨਾਚ ਦੇ ਰੂਪ ਵਿੱਚ ਪ੍ਰਵਿਰਤ ਹੈ ਹੀ। ਇਸ ਤੋਂ ਛੁੱਟ ਕੋਈ ਹੋਰ ਕਰਨੀ ਕਿਰਤ ਤਾਂ ਆਪ ਦੇ ਮਾਰਗ ਵਿੱਚ ਪ੍ਰਵਾਨ ਨਹੀਂ ਹੈ। ਇਹ ਸੁਣ ਕੇ ਰਸਕ ਵੈਰਾਗੀ ਗੁਰੂ ਨਾਨਕ ਜੀ ਬੋਲੇ, ਸੁਣੋ ਭਾਈ ਭਗਤ ਜਨੋ, ਜਿਨ੍ਹਾਂ ਕਰਮਾਂ ਕਰਕੇ ਤ੍ਰੈ ਗੁਣਾਂ ਦੀ ਉਤਪਤੀ ਹੋਵੇ, ਉਹ ਕਰਮ ਨਿਰੰਕਾਰ ਕਰਤਾਰ ਪੁਰਖ ਤੋਂ ਦੂਰ ਲੈ ਜਾਂਦੇ ਹਨ। ਸੋ ਤ੍ਰੈ ਗੁਣਾਂ ਕਰਕੇ ਜੀਵ ਉਪਜਦੇ ਬਿਣਸਦੇ ਰਹਿੰਦੇ ਹੋਣੇ ਹੋਏ। ਜਿਨ੍ਹਾਂ ਗੀਤਾਂ ਦੇ ਗਾਇਣ ਦਾ, ਜਿਨ੍ਹਾਂ ਅਲਾਪ ਆਦਿ ਨਾਦਾਂ ਦੇ ਅਲਾਪਣ ਦਾ, ਜਿਨ੍ਹਾਂ ਤਾਲ ਸੰਯੁਕਤ ਨਾਚ ਨ੍ਰਿਤ ਦਾ ਤੁਸੀਂ ਇਸ਼ਾਰਾ ਸ਼ਬਦ ਕਰਕੇ ਕਰ ਰਹੇ ਹੋ, ਉਹ ਜੇ ਤਿੰਨਾਂ ਗੁਣਾਂ ਵਿੱਚ ਪਰਿਵਰਤ ਕਰਦੇ ਹਨ ਤਾਂ ਉਹ ਵੀ ਕੂੜੇ ਹਨ, ਕਿਉਂ ਜੋ ਦੁਐਤ ਵਿੱਚ ਹਨ। ਨਿਰੰਕਾਰ ਨਾਲ ਦੁਤੀਆ ਭਾਵ ਜੋ ਜੀਵ ਦੇ ਅੰਦਰ ਵਿਆਪ ਰਿਹਾ ਹੈ ਉਹ ਖੋਟੀ ਮਤ ਹੈ, ਉਹ ਅਗਿਆਨ ਹੈ। ਅਗਿਆਨ ਜਿੱਥੇ ਹੈ ਪੀੜਾ ਹੈ। ਸਭ ਦੁੱਖਾਂ ਦਾ, ਸਭ ਪੀੜਾਂ ਦਾ ਮੂਲ ਅਗਿਆਨ ਹੈ। ਜੋ ਸਾਈ ਨਾਲ ਦੁਐਤ ਪਾਈ ਰੱਖਦਾ ਹੈ, ਦੁਐਤ ਨਾਚ ਮਾਤਰ ਨਾਲ, ਗਾਇਣ ਗੀਤ ਮਾਤਰ ਨਾਲ, ਨਾਦ ਮਾਤਰ ਨਾਲ ਦੂਰ ਨਹੀਂ ਹੁੰਦੀ, ਉਹ ਗਿਆਨ ਨਾਲ ਦੂਰ ਹੁੰਦੀ ਹੈ। ਅਤੇ ਗਿਆਨ ਅਤੇ ਸਫਲ ਗਿਆਨ ਮਨ ਦੇ ਜਾਣਨ ਮਾਤਰ ਨਾਲ ਨਹੀਂ, ਪਰ ਕਰਤਾਰ ਦੇ ਗੁਣ ਗਾਇਣ ਨਾਲ ਅਤੇ ਉਸ ਨਾਲ ਸੱਚਮੁੱਚ ਜਾ ਮਿਲਣ ਨਾਲ ਪ੍ਰਾਪਤ ਹੁੰਦਾ ਹੈ। ਜੋ ਮੁੱਢ ਦਾਰੂ ਇਸ ਦੁਰਮਤ ਰੂਪੀ ਰੋਗ ਦਾ ਗੁਣ ਗਾਇਣ ਹੈ, ਪਰ ਉਹ ਗੁਰਮੁਖ ਦੁਆਰਾ ਹੈ। ਜੋ ਇਹ ਗੱਲ ਸਦਾ ਸੁਝਾਈ ਰੱਖੇ ਕਿ ਗਾਇਣ ਅਤੇ ਨ੍ਰਿਤ ਕਰਨੇ ਦਾਰੂ ਨਹੀਂ ਪਰ ਨਿਰੰਕਾਰ ਦੇ ਗੁਣ ਗਾਇਣ ਦਾਰੂ ਹੈ, ਜਦੋਂ ਜੀਵ ਦੇ ਮਨ ਵਿੱਚ ਸੇਧ ਨਿਰੰਕਾਰ ਦੀ ਹੋਵੇ, ਸ਼ਰਧਾ ਉਸ ਪਰ ਹੋਵੇ, ਪ੍ਰਾਪਤੀ ਦੀ ਭੁੱਖ ਹੋਵੇ, ਮਿਲਣ ਦੀ ਸਿੱਖ ਹੋਵੇ ਅਤੇ ਉਸ ਦੇ ਗੁਣ ਗਾਵੇ, ਤਾਂ ਮਨ ਦੀ ਮੈਲ ਉਤਰਦੀ ਹੈ, ਦੁਰਮਤੀ ਦਾ ਖੋਟ ਦੂਰ ਹੁੰਦਾ ਹੈ, ਉਹ ਫਿਰ ਸ਼ੁੱਧ ਹੋ ਕੇ ਪਤੀ ਪਰਮੇਸ਼ਰ ਨੂੰ ਲਖਾ ਦੇਣ ਵਾਲੀ ਸ਼ੁੱਧ ਬੁੱਧੀ ਬਣਦੀ ਹੈ, ਉਹ ਗਿਆਨ ਸਫਲ ਗਿਆਨ ਬਣਦੀ ਹੈ। ਹੇ ਭਗਤ ਜਨੋ, ਵਿਚਾਰ ਦੀ ਬਾਤ ਹੈ ਕਿ ਜਿਵੇਂ ਜਗਤ ਦੇ ਮਾਇਆਵੀ ਜੀਵ ਨਿਰੇ ਭੋਗਾਂ ਦੀ ਪ੍ਰਵਿਰਤੀ ਵਿੱਚ ਹੈਣ, ਤਿਵੇਂ ਜੋ ਦੁਰਮਤੀ ਨੂੰ ਉੱਜਲ ਨਹੀਂ ਕਰਦੇ ਪਰ ਲੱਗੇ ਪਰਮਾਰਥ ਵੱਲ ਹਨ, ਉਹ ਵੀ ਮਾਇਆ ਵਿੱਚ ਹੀ ਹਨ, ਕਿਉਂਕਿ ਉਹ ਤ੍ਰਿਹਾਂ ਗੁਣਾਂ ਵਿੱਚ ਖੇਡ ਰਹੇ ਹਨ, ਤਿੰਨਾਂ ਗੁਣਾਂ ਤੋਂ ਉੱਪਰ ਤੁਰਿਆ ਉਹ ਵੀ ਨਹੀਂ ਜਾਂਦੇ, ਇਸ ਕਰਕੇ ਉਹ ਵੀ ਪੀੜਾ ਵਿੱਚ ਹੈ। ਇਹ ਸੁਣ ਕੇ ਭਗਤਾਂ ਦੇ ਦਿਲ ਘਾਟ ਪਈ, ਕਿਉਂਕਿ ਧੋਤੀਆਂ ਤਿਲਕ ਨ੍ਰਿਤ ਰਾਗ ਆਦਿ ਕਰਤਬ ਐਵੇਂ ਭੇਖ ਮਾਤਰ ਕਰਦੇ ਕਰਦੇ ਉਹ ਅਜੇ ਕੋਈ ਦਿਲ ਪੀੜਾ ਰੱਖਦੇ ਸਨ, ਜੋ ਦਾਤਾ ਗੁਰੂ ਜੀ ਪਾਸ ਪੁੱਛਣ ਆਏ ਸਨ। ਗੁਰੂ ਜੀ ਵੀ ਰਸੀਏ ਬੈਰਾਗੀ ਅਤੇ ਕੌਤਕੀ ਸਨ, ਆਪਣੇ ਵਾਕਾਂ ਦੀ ਲੜੀ ਨੂੰ ਲਈ ਗਏ ਅਤੇ ਉਹਨਾਂ ਦੇ ਜੀਵਨ ਕਣੀ ਤੋਂ ਖਾਲੀ ਗੀਤ ਰਾਗ ਦਾ ਅਲਾਪ ਦੱਸਦੇ ਹੋਏ ਉਹਨਾਂ ਦੇ ਵੇਸ ਵੱਲ ਝੁੱਕ ਪਏ ਅਤੇ ਆਖਣ ਲੱਗੇ, ਭਾਈ ਭਗਤ ਜਨੋ, ਬੁੱਧੀ ਉੱਜਲ ਹੋਵੇ ਤਾਂ ਪੀੜਾ ਕੱਟੀ ਦੀ ਹੈ। ਖੁੰਭ ਵਰਗੀ ਚਿੱਟੀ ਉੱਜਲ ਧੋਤੀ ਪਹਿਨੀ ਹੋਈ ਉੱਜਲ ਬੁੱਧੀ ਦਾ ਕੰਮ ਨਹੀਂ ਦੇ ਸਕਦੀ। ਮਨ ਵਿੱਚ ਨਾਮ ਦੀ ਕਣੀ ਹੋਵੇ ਤਾਂ ਮੱਥੇ 'ਤੇ ਉੱਜਲਤਾ ਦਾ ਤਿਲਕ ਨਿਕਲਦਾ ਹੈ। ਇਹ ਤਿਲਕ ਬਾਹਰੋਂ ਨਹੀਂ ਲਈਦਾ, ਅੰਦਰੋਂ ਨਿਕਲਦਾ ਹੈ। ਮੱਥੇ 'ਤੇ ਆਪ ਲਾਇਆ ਚੰਦਨ ਕੇ ਕੇਸਰ ਦਾ ਟਿੱਕਾ ਉਹ ਕੰਮ ਨਹੀਂ ਸਾਰ ਸਕਦਾ। ਸੋ ਮੂਲ ਹੈ ਨਾਮ, ਉਹ ਸਿਮਰਨ ਹੈ ਅਤੇ ਉਹੀ ਸਿਮਰਨੀ ਹੈ। ਤੁਹਾਡੇ ਗਲੇ ਵਿੱਚ ਪਾਈ ਤੁਲਸੀ ਕੇ ਦੁਰਾਖ ਦੀ ਮਾਲਾ ਸਿਮਰਨ ਰੂਪ ਸਿਮਰਨੀ ਨਹੀਂ ਹੈ, ਕਿਉਂਕਿ ਦੇਖੀਦਾ ਹੈ ਕਿ ਜਿਨ੍ਹਾਂ ਨੇ ਨਾਮ ਵਿਹੂਣ ਇਹ ਧਾਰਨ ਕੀਤੀਆਂ ਹੋਈਆਂ ਹਨ ਉਹਨਾਂ ਦੇ ਅੰਦਰ ਚੰਡਾਲ ਕ੍ਰੋਧ ਵੱਸਦਾ ਹੈ। ਦੱਸੋ ਬਾਹਰ ਦਾ ਸੁੱਚਮ ਉਹਨਾਂ ਦਾ ਕੀ ਸਾਰੇਗੀ? ਜੇ ਕਹੋ ਕਿ ਉਹ ਰਾਮਾਇਣ ਕੇ ਸੰਸਰਨਾਮਾ ਪੜ੍ਹ ਰਹੇ ਹਨ ਅਤੇ ਸਾਧੂਆਂ ਦੇ ਡੇਰਿਆਂ ਵਿੱਚ ਵਿੱਦਿਆ ਪਾ ਰਹੇ ਹਨ, ਤਾਂ ਐਸੇ ਪੜ੍ਹਨੇ ਅਤੇ ਸਿੱਖਣੇ ਦਾ ਮੁੱਲ ਕੀ ਹੈ? ਉਹ ਜੋ ਨੱਟਾਂ ਦੀਆਂ ਛਾਲਾਂ ਵਿੱਚ ਜਾ ਕੇ ਨੱਟ ਵਿੱਦਿਆ ਸਿੱਖਣ ਦਾ ਮੁੱਲ ਹੈ। ਨਟ ਵਿਦਿਆ ਪਾ ਕੇ ਮਾਇਆ ਹਿੱਤ ਖੇਲਾਂ ਪਾਉਂਦੇ ਹਨ, ਸੋ ਉਹ ਵੀ ਇੱਕ ਤਰ੍ਹਾਂ ਦੀ ਨਟ ਵਿਦਿਆ ਮਾਇਆ ਪ੍ਰਾਪਤੀ ਲਈ ਪਾ ਰਹੇ ਹਨ, ਕਿਉਂਕਿ ਜਦ ਮਾਇਆ ਪਾਉਣਗੇ ਤਾਂ ਮਾਇਆ ਦਾ ਮੱਧ ਚੜ੍ਹੇਗਾ। ਵਿਸ ਨਾ ਚੜ੍ਹਨੇ ਦਾ ਗਾਰੜੂ ਮੰਤਰ ਜੋ ਗੁਰੂ ਦੁਆਰੇ ਪ੍ਰਾਪਤ ਹੁੰਦਾ ਹੈ, ਭਗਵੰਤ ਦਾ ਨਾਮ ਹੈ, ਸੋ ਉਹਨਾਂ ਪਾਸ ਹੈ ਨਹੀਂ ਤਾਂ ਹੁਣ ਉਹਨਾਂ ਨੂੰ ਆਤਮ ਸੁੱਖ ਕਿੱਥੋਂ ਮਿਲ ਪਵੇਗਾ। ਤਾਂ ਤੇ ਭਗਤ ਜਨੋ, ਪਰਮੇਸ਼ਰ ਦੇ ਥਾਪੇ ਪੂਰਨ ਗੁਰੂ ਦੀ ਭਗਤੀ ਬਿਨਾਂ ਸੁੱਖ ਨਹੀਂ ਹੋ ਸਕਦਾ, ਕਿਉਂਕਿ ਪੂਰਨ ਗੁਰੂ ਜਗਿਆਸੂ ਨੂੰ ਨੱਟ ਨਹੀਂ ਬਣ ਦਿੰਦਾ। ਉਹ ਸਾਂਗ ਉਤਾਰਨ ਦੀ ਅਤੇ ਨੱਚਣ ਟੱਪਣ ਦੀ ਜਾਚ ਨਹੀਂ ਦੱਸਦਾ। ਉਹ ਅਸਲੀ ਜੀਵਨ ਵਿੱਚ ਲੈ ਜਾਂਦਾ ਹੈ, ਕਿਉਂਕਿ ਉਹ ਦਿਲ ਨਾਲ ਪ੍ਰੇਮ ਨਾਲ ਕਰਤਾਰ ਦੇ ਗੁਣ ਗਾਇਣ ਦੀ ਜਾਚ ਦੱਸਦਾ ਹੈ ਅਤੇ ਸਾਈਂ ਦੀ ਸੇਧ ਤੋਂ ਉੱਕਣ ਨਹੀਂ ਦਿੰਦਾ। ਭਗਤ ਜਨਾਂ ਦੇ ਜੋ ਬਾਹਰਲੇ ਚਿੰਨ੍ਹ ਅਤੇ ਆਤਮ ਭਾਵਨਾ ਤੋਂ ਬਿਨਾਂ ਕਰਤਾ ਪੁਰਖ ਦੀ ਮਨ ਵਿੱਚ ਸੇਧ ਬੰਨੇ ਦੇ ਕੇਵਲ ਦਿਖਾਵੇ ਮਾਤਰ ਭੇਖ ਅਤੇ ਸਾਧਨ ਹੋ ਰਹੇ ਸਨ, ਉਹਨਾਂ 'ਤੇ ਸਤਿਗੁਰ ਨੇ ਚਾਨਣਾ ਪਾ ਕੇ ਉਹਨਾਂ ਦੀ ਅਸਲੀ ਕੀਮਤ ਕੂਤ ਦਿਖਾ ਦਿੱਤੀ, ਤਾਂ ਉਹਨਾਂ ਦੇ ਹਿਰਦੇ ਵਿੱਚ ਪੁੜੀ ਕਿ ਸੱਚ ਫਰਮਾ ਰਹੇ ਹਨ। ਸਾਰੇ ਸਿਧਾਂਤ ਦੀ ਗੱਲ ਜਿਸ ਦੀ ਉਹਨਾਂ ਨੂੰ ਲੋੜ ਸੀ ਸੁਣ ਕੇ ਉਹਨਾਂ ਦੀ ਬਿਰਤੀ ਵਾਦ ਵੱਲ ਨਾ ਪਈ, ਕਿਉਂ ਜੋ ਉਹ ਉਸ ਰਮਜ ਦੇ ਲੋੜਕੂ ਸਨ ਜਿਸ ਦੇ ਖੁੱਲ੍ਹੇ ਬਿਨਾਂ ਉਹਨਾਂ ਦੇ ਸਾਧਨ ਮਨ ਦੀ ਪੀੜਾ ਹਰਨ ਦਾ ਅਸਰ ਉਹਨਾਂ 'ਤੇ ਪੈਦਾ ਨਹੀਂ ਸਨ ਕਰ ਰਹੇ। ਇਸ ਲਈ ਨਿਮਰ ਹੋ ਕੇ ਉਹਨਾਂ ਨੇ ਕਿਹਾ ਕਿ ਪੜ੍ਹਦੇ ਸੁਣਦੇ ਗੀਤ ਰਾਗ ਨ੍ਰਿਤ ਕਰਦੇ ਭੇਖ ਧਾਰ ਕੇ ਕਾਰੋਬਾਰ ਦੇ ਸੁੱਖ ਗਵਾਉਂਦੇ ਹੋਏ ਅਸੀਂ ਅੰਦਰੋਂ ਸੁਖੀ ਨਹੀਂ। ਇਸ ਦਾ ਮੂਲ ਕਾਰਨ ਕੀ ਹੈ? ਇਹ ਸੁਣ ਕੇ ਸ੍ਰੀ ਗੁਰੂ ਜੀ ਮੁਸਕਰਾਏ ਅਤੇ ਕਹਿਣ ਲੱਗੇ, ਭਾਈ ਜਨੋ, ਬਾਜ ਗੁਰੂ ਡੁੱਬਾ ਸੰਸਾਰ, ਆਸ਼ਰਮ ਵਿੱਚ ਕੇ ਤੀਰਥਾਂ ਅਤੇ ਘਰਾਂ ਵਿੱਚ ਕੇ ਮੰਡਲੀਆਂ ਵਿੱਚ ਪਰਮੇਸ਼ਰ ਨੂੰ ਜਾਣਨਹਾਰ ਰਸਤੇ ਪਾਉਣ ਵਾਲਾ ਨਹੀਂ ਹੈ। ਗੁਰੂ ਤਾਂ ਹੈਨ, ਖਬਰੇ ਚੇਲਿਆਂ ਕੋਲੋਂ ਬਹੁਤੇ ਹੈਨ, ਪਰ ਉਹ ਗੀਤ ਰਾਗ ਨ੍ਰਿਤ ਪੜ੍ਹਨਾ ਮਾਤਰ ਬੁੱਧੀ ਨੂੰ ਸਾਣ ਚਾੜ ਕੇ ਗ੍ਰਹਿਣ ਬਿਰਤੀ ਵਿੱਚ ਚਾਤੁਰ ਕਰਨ ਵੱਲ ਭੇਖ ਮਾਤਰ ਵੱਲ ਜਿਵੇਂ ਆਪ ਲੱਗ ਰਹੇ ਹਨ ਚੇਲਿਆਂ ਨੂੰ ਲਾ ਰਹੇ ਹਨ। ਐਂਉਂ ਜਗਤ ਕੱਚੇ ਗੁਰੂਆਂ ਵਿੱਚ ਫਸ ਰਿਹਾ ਹੈ, ਬਿਨਾਂ ਸੱਚੇ ਗੁਰੂ ਸੋਚ ਦੀ ਸੋਝੀ ਨਹੀਂ ਪੈਂਦੀ। ਸੱਚੇ ਗੁਰੂ ਤੋਂ ਮੂੰਹ ਫੇਰਨ ਨਾਲ ਬੰਧਨ ਨਹੀਂ ਟੁੱਟਦੇ, ਬੰਧਨ ਨਾ ਟੁੱਟਣ ਕਰਕੇ ਆਵਾਗਣ ਨਹੀਂ ਮਿਟਦਾ। ਸੂਰ ਕੁੱਤੇ ਗਧੇ ਬਿੱਲੇ ਪਸ਼ੂਆਂ ਮਲੇਸ਼ਾਂ ਨੀਚਾਂ ਅਤੇ ਚੰਡਾਲਾਂ ਦੀਆਂ ਜੂਨਾਂ ਵਿੱਚ ਭਟਕਣਾ ਹੁੰਦੀਆਂ, ਜਿਵੇਂ ਸੂਰਜ ਤੋਂ ਲੁੱਕ ਬੈਠਿਆਂ ਠੇਡੇ ਖਾਈਦੇ ਹਨ, ਪਰ ਸੂਰਜ ਵਰਗੇ ਪ੍ਰਕਾਸ਼ ਵਾਲੇ ਸੂਰੇ ਗੁਰੂ ਦੇ ਨੇੜੇ ਹੋ ਕੇ ਉਸ ਦੀ ਸੋਭਤ ਅਤੇ ਸੇਵਾ ਨਾਲ ਨਾਮ ਪਦਾਰਥ ਲੱਜਦਾ ਹੈ ਜੋ ਹਿਰਦੇ ਵਿੱਚ ਨਿਵਾਸ ਕਰ ਲੈਂਦਾ ਹੈ ਅਤੇ ਤਾਰਨ ਵਾਲੇ ਨੂੰ ਸਦਾ ਸੁਖੀ ਰੱਖਦਾ ਹੈ। ਜੀਵਨ ਵਿੱਚ ਸੁਖੀ ਰੱਖ ਕੇ ਜਦੋਂ ਉਹ ਜੀਵ ਪਰਲੋਕ ਨੂੰ ਜਾਂਦਾ ਹੈ ਤਾਂ ਸੱਚੀ ਦਰਗਾਹ ਵਿੱਚ ਉਸ ਨੂੰ ਪੁੱਛ ਨਹੀਂ ਹੁੰਦੀ, ਉਹ ਆਦਰਿਆ ਜਾਂਦਾ ਹੈ, ਕਿਉਂਕਿ ਉਹ ਗੁਰੂ ਦੇ ਹੁਕਮ ਨੂੰ ਮੰਨ ਕੇ ਕਮਾਈ ਕਰਕੇ ਜਾਂਦਾ। ਸੋ ਦਰਗਾਹ ਵਿੱਚ ਜਾ ਕੇ ਕੈਸੇ ਲੋਕ ਪੂਰਨਤਾ ਸਫਲਤਾ ਕਲਿਆਣ ਪਾਉਂਦੇ ਹਨ? ਇਹ ਭਾਈ ਭਗਤ ਜਨੋ, ਜੋ ਸਤਿਗੁਰੂ ਨੂੰ ਮਿਲਦਾ ਹੈ ਉਸ ਪਰਮੇਸ਼ਰ ਨੂੰ ਜਾਣ ਲੈਂਦਾ ਹੈ, ਸਤਿਗੁਰ ਦੀ ਅਗਵਾਨੀ ਵਿੱਚ ਉਹ ਹੁਕਮ ਦੀ ਪਛਾਣ ਸਿੱਖਦਾ ਹੈ। ਸੋ ਰਜਾ ਵਿੱਚ ਸਦਾ ਥਿਰ ਰਹਿ ਕੇ ਤੁਰਨ ਦੀ ਉਸ ਨੂੰ ਜਾਚ ਆਉਂਦੀ ਹੈ। ਹੁਕਮ ਪਛਾਣ ਲੈਣ ਨਾਲ ਅਤੇ ਪਛਾਣ ਕੇ ਰਜਾ ਵਿੱਚ ਟੁਰਨ ਨਾਲ ਉਸ ਦਾ ਜਿਉਂਦੇ ਜੀ ਸਾਈਂ ਦਰ ਵਿੱਚ ਵਾਸਾ ਹੋ ਜਾਂਦਾ ਹੈ, ਅਰਥਾਤ ਉਸ ਦਾ ਹਜ਼ੂਰੀ ਵਾਸਾ ਹੋ ਜਾਂਦਾ ਹੈ। ਜੋ ਜਿਉਂਦੇ ਜੀ ਹਜ਼ੂਰੀ ਵਾਸ ਸਿੱਖ ਲੈਂਦਾ ਹੈ ਉਹ ਚੋਲਾ ਛੋੜ ਕੇ ਵੀ ਹਜ਼ੂਰੀ ਵਿੱਚ ਵੱਸਦਾ ਹੈ। ਇਉਂ ਜਦ ਸਾਈਂ ਦੇ ਦਰ ਵਿੱਚ ਵਾਸਾ ਪਾ ਜਾਂਦਾ ਹੈ ਤਾਂ ਜਨਮ ਮਰਨ ਮਿਟ ਜਾਂਦਾ ਹੈ। ਜੋ ਅਸਾਂ ਕਿਹਾ ਸੀ ਕਿ ਸ਼ਬਦ ਬਿਨਾਂ ਮੈਲ ਨਹੀਂ ਉਤਰਦੀ, ਸੋ ਐਵੇਂ ਸ਼ਬਦ ਦੀ ਕਮਾਈ ਨਾਲ ਮੈਲ ਉਤਰਦੀ ਹੈ ਅਤੇ ਮਰਨ ਜੰਮਣ ਮਿਟ ਜਾਂਦੇ ਹਨ। ਤਦ ਉਹਨਾਂ ਭਗਤ ਜਨਾਂ ਵਿੱਚੋਂ ਇੱਕ ਨੇ ਜੋ ਗ੍ਰਿਸਤੀ ਸੀ ਪੁੱਛਿਆ, ਗੁਰੂ ਜੀ ਆਪਨੇ ਸੱਚ ਕਿਹਾ ਹੈ ਕਿ ਸਾਡੀ ਨਿਸ਼ਾ ਹੋਈ ਹੈ, ਆਪ ਸੱਚੇ ਗੁਰੂ ਹੋ, ਆਪ ਦੀ ਓਟ ਅਤੇ ਤਾਣ ਸਹਾਈ ਹੈ, ਪਰ ਹੇ ਦਾਤਾ ਗੁਰੂ ਇਹ ਰਹਿਤ ਤਾਂ ਅਤੀਤ ਦੀ ਹੋਈ ਨਾ ਕਿ ਜੋ ਭੇਖਧਾਰੀ ਹੈ ਸੋ ਨਿਰੰਕਾਰ ਦੀ ਗੁਰ ਸ਼ਬਦ ਦੁਆਰਾ ਆਰਾਧਨਾ ਕਰੇ। ਉਸ ਨੇ ਪਦਾਰਥ ਤਾਂ ਤਿਆਗੇ ਹੋਏ ਹਨ, ਉਹਨਾਂ ਦਾ ਮੋਹ ਤਿਆਗਣਾ ਹੈ, ਸੋ ਉਸ ਦਾ ਕੰਮ ਥੋੜ੍ਹਾ ਸੌਖਾ ਹੈ, ਪਰ ਜੋ ਗ੍ਰਿਸਤ ਵਿੱਚ ਹੈ ਜੇ ਉਹ ਭਗਤੀ ਕਰੇ ਤਾਂ ਪਦਾਰਥਾਂ ਨੂੰ ਕਿਵੇਂ ਸੁੱਟੇ। ਗ੍ਰਿਸਤ ਪਦਾਰਥ ਬਿਨਾਂ ਹੋ ਨਹੀਂ ਆਉਂਦਾ ਅਤੇ ਪਦਾਰਥ ਰੋਕ ਹੋਏ। ਆਪ ਦਾ ਮਾਰਗ ਗ੍ਰਿਸਤ ਦਾ ਹੈ, ਸੋ ਕਿਰਪਾ ਕਰਕੇ ਦੱਸੋ ਜੋ ਗ੍ਰਿਸਤੀ ਪਰਮੇਸ਼ਰ ਦੇ ਸ਼ੌਕ ਵਾਲਾ ਪਦਾਰਥਾਂ ਨਾਲ ਗ੍ਰਹਿਣ ਤਿਆਗ ਕਿਸ ਪ੍ਰਕਾਰ ਕਰੇ। ਗੁਰੂ ਜੀ, ਭਾਈ ਰਾਹ ਇੱਕੋ ਹੈ, ਦੋ ਨਹੀਂ। ਸ਼ਬਦ ਦੀ ਕਮਾਈ ਕਰਨੀ ਹੈ, ਦੁਰਮਤ ਨੂੰ ਕੱਟਣਾ ਹੈ, ਹੁਕਮ ਨੂੰ ਪਛਾਨਣਾ ਹੈ, ਰਜਾ 'ਤੇ ਟੁਰਨਾ ਹੈ, ਇਹ ਹੈ ਸਿੱਧਾ ਮਾਰਗ। ਨਾ ਦੱਸਦਾ ਭੁੱਲੇ, ਨਾ ਟੁਰਦਾ ਭੁੱਲੇ। ਕਰਤਾ ਪੁਰਖ ਦੀ ਸੇਧ ਬੰਨ ਕੇ ਉਸ ਦੀ ਭਾਵਨਾ ਤਾਰ ਕੇ ਨੱਕ ਦੀ ਸੇਧੇ ਟੁਰਿਆ ਜਾਵੇ। ਗ੍ਰਿਸਤੀ ਇਹ ਅਤੀਤ ਜੋ ਕਰੇ ਸੋ ਸਿੱਝੇ। ਤੁਸਾਂ ਗ੍ਰਿਸਤੀ ਲਈ ਖਾਸ ਪੁੱਛਣਾ ਕੀਤੀ ਹੈ, ਸੋ ਇਸ ਦਾ ਉੱਤਰ ਇਹ ਹੈ, ਗ੍ਰਿਸਤ ਵਿੱਚ ਰਹਿ ਕੇ ਮਾਇਆ ਮੋਹ ਨਾਲ ਟਾਕਰੇ ਪੈਂਦੇ ਹਨ। ਪਾਪ ਪੁੰਨ ਦੇ ਸਮੇਂ ਗ੍ਰਿਸਤੀ ਅੱਗੇ ਵਿਸ਼ੇਸ਼ ਆਉਂਦੇ ਹਨ। ਗ੍ਰਿਸਤ ਅਖਾੜਾ ਹੈ ਜਿਸ ਵਿੱਚ ਸੁਰਤ ਨੇ ਘੋਲ ਦੀ ਜਾਚ ਸਿੱਖਣੀ ਹੈ, ਅਤੇ ਅੰਤ ਮਾਇਆ ਵੀ ਅੰਧਕਾਰ ਨੂੰ ਜਿੱਤ ਕੇ ਆਤਮ ਸੁੱਖ ਅਤੇ ਆਤਮ ਚਾਨਣੇ ਵਿੱਚ ਆਉਣਾ ਹੈ। ਇਸ ਲਈ ਗ੍ਰਿਸਤ ਵਿੱਚ ਉਦਾਸ ਮਾਰਗ ਅਸਾਂ ਟੋਰਿਆ ਹੈ। ਗ੍ਰਿਸਤੀ ਪਦਾਰਥਾਂ ਦੀ ਲੋੜ ਬਿਨਾਂ ਟੁਰ ਨਹੀਂ ਸਕਦਾ। ਪਦਾਰਥ ਇਕੱਠੇ ਕਰੇ ਪਰ ਧਰਮ ਕਿਰਤ ਨਾਲ, ਹੱਕ ਨਹੱਕ ਦੀ ਪਛਾਣ ਸਿੱਖੇ, ਜੋ ਪ੍ਰਾਪਤ ਕਰੇ ਉਸ ਨਾਲ ਨਿਰਵਾਹ ਕਰੇ ਅਤੇ ਉਸ ਵਿੱਚੋਂ ਵੀ ਵੰਡ ਖਾਏ। ਗ੍ਰਿਸਤੀ ਹੋ ਕੇ ਅਤੀਤ ਇਉਂ ਰਹੇਗਾ ਕਿ ਇਸਤਰੀ ਪੁੱਤਰ ਪਦਾਰਥ ਕੁਟੰਬ ਮਿੱਤਰ ਜੋ ਕੁਛ ਉਸਦਾ ਹੈ ਉਹ ਨਿਰੰਕਾਰ ਦਾ ਸਮਝੇ। ਜਿਸ ਜਿਸ ਚੀਜ਼ ਨੂੰ ਉਹ ਮੇਰੀ ਕਹਿ ਸਕਦਾ ਹੈ ਉਸ ਨੂੰ ਮੇਰੀ ਨਾ ਜਾਣੇ, ਕਰਤਾਰ ਦੇ ਜਾਣੇ। ਇੱਥੋਂ ਤਾਈਂ ਫਿਰ ਵਿਸ਼ਵਾਸ ਵਧਾਵੇ ਕਿ ਇਹ ਤਨ ਮਨ ਹੀ ਸਾਈਂ ਦੀ ਦਾਤ ਹੈਨ, ਤਨ ਮਨ ਦੇ ਸੰਬੰਧ ਵਾਲੇ ਸਾਰੇ ਸੱਜਣਾਂ ਅਤੇ ਪਦਾਰਥਾਂ ਵਿੱਚ ਮੇਰਾ ਕੀ ਹੈ ਅਤੇ ਮੈਂ ਕੌਣ ਹਾਂ, ਸੋ ਉਸ ਦਾ ਉਸੇ ਨੂੰ ਸਮਰਪਣ ਹੈ। ਇਉਂ ਸਮਝ ਕੇ ਗ੍ਰਿਸਤ ਵਿੱਚ ਰਹਿਣ ਵਾਲਾ ਅਤੀਤ ਅਰਥਾਤ ਨਿਰਲੇਪ ਰਹਿੰਦਾ ਹੋਇਆ ਜਨਮ ਨੂੰ ਜਿੱਤ ਜਾਂਦਾ ਹੈ। ਉਹ ਐਸਾ ਪੁਰਖ ਪੂਰਨ ਪਦ ਨੂੰ ਅੱਪੜਦਾ ਹੈ ਕਿ ਸਦਾ ਸੱਚ ਵਿੱਚ ਸੱਚੇ ਵਾਹਿਗੁਰੂ ਦੇ ਸੱਤੇ ਸਰੂਪ ਵਿੱਚ ਸਮਾਇਆ ਰਹਿੰਦਾ ਹੈ। ਉਹ ਨਾ ਫਿਰ ਆਉਂਦਾ ਹੈ ਨਾ ਜਾਂਦਾ ਹੈ। ਇਹ ਜੋ ਸਭ ਕੁਝ ਸਾਈਂ ਦਾ ਕਰ ਜਾਣਨਾ ਹੈ ਇਹੀ ਗ੍ਰਿਸਤੀ ਦਾ ਤਿਆਗ ਹੈ। ਪਦਾਰਥਾਂ ਦਾ ਤਿਆਗ ਅਤੀਤ ਲੋਕ ਤਨ ਨਾਲ ਕਰਦੇ ਹਨ ਪਰ ਸੁਖੀ ਨਹੀਂ ਹੁੰਦੇ। ਮਨ ਕਰਕੇ ਤਿਆਗ ਕਰਨ ਨਾਲ ਅਤੀਤ ਹੋਈਦਾ ਹੈ, ਚਾਹੋ ਅਤੀਤ ਹੋਵੋ ਚਾਹੇ ਗ੍ਰਿਸਤੀ। ਭਗਤ ਜੀ, ਇਹ ਜੋ ਆਪਣਾ ਕਰ ਨਹੀਂ ਜਾਣਨਾ ਪਦਾਰਥਾਂ ਨੂੰ ਕਿ ਕੁਟੰਬੀਆਂ ਨੂੰ, ਇਸ ਦਾ ਕੋਈ ਨਮੂਨਾ ਜੋ ਸਮਝ ਪੈ ਜਾਵੇ। ਸ੍ਰੀ ਗੁਰੂ ਜੀ, ਤੁਸੀਂ ਸਤਸੰਗੀ ਹੋ, ਅਤੀਤਾਂ ਦੇ ਨਾਲ ਫਿਰਦੇ ਹੋ, ਤੁਹਾਨੂੰ ਕਈ ਵੇਰ ਹੱਡ ਬੀਤੀ ਹੋਵੇਗੀ। ਜੇ ਕੋਈ ਅਤੀਤ ਸਾਧੂ ਕਿਸੇ ਨਵੀਂ ਨਗਰੀ ਜਾਵੇ ਤਾਂ ਉਹ ਪਹਿਲੇ ਦਿਨ ਉਸ ਨਗਰੀ ਵਿੱਚ ਉਹ ਪ੍ਰਿਆਂਦ ਵਿੱਚ ਹੁੰਦਾ ਹੈ, ਉਸ ਨੂੰ ਕੁਛ ਆਪਣਾ ਨਹੀਂ ਭਾਸਦਾ। ਜੇ ਉੱਥੇ ਰਹਿ ਪਵੇ ਤਾਂ ਚਾਹੋ ਉਹ ਅਤੀਤ ਹੈ, ਸਣੇ ਸਣੇ ਕੋਈ ਆਪਣੱਤ ਅੰਦਰ ਪੈਦਾ ਹੋ ਜਾਂਦੀ ਹੈ। ਇਸੇ ਤਰ੍ਹਾਂ ਜਦ ਆਪਣੇ ਪਦਾਰਥਾਂ ਕੇ ਪੁਰਖਾਂ ਨੂੰ ਰੱਬ ਜੀ ਦੇ ਜਾਣ ਲਿਆ ਤਾਂ ਉਹਨਾਂ ਵਿੱਚ ਇੱਕ ਬੇਮਲੂਮ ਉਹ ਪ੍ਰਿਆਂਦ ਪ੍ਰਤੀਤ ਹੋ ਆਉਂਦੀ ਹੈ। ਉਹ ਪ੍ਰਿਆਂਦ ਜਦ ਉਹ ਸਾਈਂ ਦੇ ਸਮਝੀ ਦੇ ਹਨ ਤਾਂ ਦਲਗੀਰੀ ਦੇ ਰੰਗ ਦੀ ਨਹੀਂ ਹੁੰਦੀ, ਮੈਲ ਵਾਲੀ ਪਕੜ ਤੋਂ ਸਾਫ਼ ਹੋਣ ਕਰਕੇ ਸੁਖਦਾਈ ਲੱਗਦੀ ਹੈ ਅਤੇ ਵਰਤਾਰੇ ਵਿੱਚ ਐਂ ਆਉਂਦੀ ਹੈ ਕਿ ਉਹਨਾਂ ਤੋਂ ਸੁੱਖ ਲੈਣ ਦੀ ਯਾਚਨਾ ਘੱਟ ਘੱਟ ਕੇ ਹਟ ਜਾਂਦੀ ਹੈ ਅਤੇ ਸੁੱਖ ਦੇਣ ਦਾ ਮੱਧਮ ਚਾਓ ਅੰਦਰ ਪ੍ਰਵੇਸ਼ ਕਰ ਜਾਂਦਾ ਹੈ। ਉਹਨਾਂ ਵਿੱਚੋਂ ਕੋਈ ਬਿਨਸੇ ਜਾਂ ਕੋਈ ਸਹਿ ਖੁੱਸ ਜਾਵੇ ਤਾਂ ਪੀੜ ਦੀ ਚਰਨਾਹਟ ਨਹੀਂ ਪੈਂਦੀ ਜਾਂ ਮੱਧਮ ਜਿਹੀ ਰੌਂ ਲੰਘ ਕੇ ਦੂਰ ਹੋ ਜਾਂਦੀ ਹੈ। ਹੇ ਸਾਧ ਜਨੋ, ਸਭ ਕੁਝ ਸਾਈਂ ਦਾ ਜਾਣਨ ਤੋਂ ਸਾਡਾ ਭਾਵ ਦਿਲਗੀਰੀ ਉਦਾਸੀ ਨਿੰਮੋ ਝਾਣੀ ਨਹੀਂ, ਪਰ ਵੈਰਾਗ ਭਰਿਆ ਚਾਓ। ਸਭ ਕੁਝ ਸਾਈਂ ਦਾ ਜਾਣਨ ਤੋਂ ਸਾਡਾ ਭਾਵ ਦਿਲਗੀਰੀ ਉਦਾਸੀ ਨਿੰਮੋ ਝਾਣੀ ਨਹੀਂ, ਪਰ ਵੈਰਾਗ ਭਰਿਆ ਚਾਓ ਹੈ। ਜਿਵੇਂ ਹਰ ਜੀਵ ਲੈ ਕੇ ਖੁਸ਼ ਹੁੰਦਾ ਹੈ ਪਰ ਧੀ ਪੁੱਤ ਨੂੰ ਦੇਖ ਕੇ ਖੁਸ਼ੀ ਹੁੰਦਾ ਹੈ ਜਾਂ ਪਿਤਾ ਨੂੰ ਸਮਰਪਣ ਕਰਕੇ ਖੁਸ਼ ਹੁੰਦਾ ਹੈ, ਇਸ ਤਰ੍ਹਾਂ ਧਰਮ ਉੱਚੇ ਅਤੇ ਸੁੱਚੇ ਭਾਵ ਵਿੱਚ ਜਦ ਸਭ ਕੁਝ ਵਾਹਿਗੁਰੂ ਦਾ ਜਾਣ ਕੇ ਮਨ ਵਿੱਚ ਉਸ ਦਾ ਸਮਝੀਦਾ ਹੈ ਜਾਂ ਉਸ ਨੂੰ ਅਰਪਣ ਕਰੀਦਾ ਹੈ ਤਾਂ ਮਨ ਵਿੱਚ ਦੇਣ ਦਾ ਚਾਓ ਆਪਣੇ ਆਪੇ ਵਿੱਚ ਇੱਕ ਨਿਰਮਲ ਚਾਓ ਹੁੰਦਾ ਹੈ, ਨਾਲ ਅੰਦਰ ਨਾਮ ਹੁੰਦਾ ਹੈ। ਨਾਮ ਦਾ ਅਸਰ ਸਾਈਂ ਨਾਲ ਨਿਰੰਤਰ ਮੇਲ ਹੁੰਦਾ ਹੈ। ਸਾਈਂ ਦਾ ਰੂਪ ਆਨੰਦ ਹੈ, ਸੋ ਆਨੰਦ ਸਰੂਪ ਨਾਲ ਮਿਲੇ ਰਿਹਾ ਅਤੇ ਉਸ ਨੂੰ ਸਭ ਕੁਝ ਸਮਰਪਣ ਦੇ ਭਾਵ ਵਿੱਚ ਰਿਹਾ, ਜੀਵ ਆਨੰਦ ਵਿੱਚ ਰਹਿੰਦਾ ਹੈ। ਪੂਰੇ ਅਤੇ ਸੂਰੇ ਗੁਰੂ ਨਾਨਕ ਦੇਵ ਜੀ ਦਾ ਇਹ ਉਪਦੇਸ਼ ਸੁਣ ਕੇ ਉਹ ਸਾਰੇ ਭਗਤ ਗੁਰੂ ਕੇ ਸਿੱਖ ਹੋਏ। ਜਨਮ ਸਾਖੀ ਵਿੱਚ ਇਹ ਲਿਖਿਆ, ਤਾਂ ਇਹ ਸੁਣ ਕਰ ਉਹ ਭਗਤ ਜਨ ਸਭ ਸ੍ਰੀ ਗੁਰੂ ਜੀ ਕੀ ਚਰਣੀ ਆਏ ਲੱਗੇ ਅਤੇ ਆਖਿਓ ਨੇ, ਹੇ ਗੁਰੂ ਜੀ, ਤੁਮ ਧੰਨ ਹੋ ਅਤੇ ਧੰਨ ਆਪ ਦਾ ਦਰਸ਼ਨ ਹੈ। ਹੇ ਭਗਵਾਨ ਜੀ, ਸਾਨੂੰ ਵੀ ਆਪਣੀ ਚਰਨੀ ਲਾਵੋ ਜੀ, ਆਪ ਮਿਹਰਬਾਨੀ ਕਰਕੇ ਨਾਮ ਦੇਵੋ ਜੀ। ਤਾਂ ਸ੍ਰੀ ਗੁਰੂ ਜੀ ਕਹਿਆ, ਸੁਣੋ ਪਰਮੇਸ਼ਰ ਜੀ ਦੇ ਪਿਆਰਿਓ, ਤੁਸੀਂ ਵੀ ਸ੍ਰੀ ਵਾਹਿਗੁਰੂ ਜੀ ਕਾ ਸਿਮਰਨ ਕਰੋ ਜੀ, ਤਾਂ ਤੁਹਾਡਾ ਭਲਾ ਹੋਵੇਗਾ। ਤਾਂ ਉਹ ਭਗਤ ਸ੍ਰੀ ਗੁਰੂ ਜੀ ਕੇ ਸਿੱਖ ਹੋਏ, ਲੱਗੇ ਸਤਨਾਮ ਕਾ ਜਾਪ ਕਰਨ, ਅੰਤ ਕੋ ਪਰਮ ਗਤੀ ਕੋ ਪ੍ਰਾਪਤ ਹੋਏ। ਸ੍ਰੀ ਗੁਰੂ ਬਾਬਾ ਜੀ ਉੱਥੋਂ ਚੱਲਦੇ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।